ਹੁਣ ਅਗਲੀ ਪੌੜੀ 'ਚ 6 ਪ੍ਰਸ਼ਨਾਂ ਦਾ ਫਿਰ ਇਕੱਲਾ ਇਕੱਲਾ ਉੱਤਰ ਦਿੰਦੇ ਨੇ। ਸੋ ਸ਼ਬਦ ਕਾ ਕਹਾਂ ਵਾਸ ਕਥੀ ਵਾਲੇ, ਜਿਹੜਾ ਪਹਿਲਾ ਪ੍ਰਸ਼ਨ ਆਇਆ ਸੀ ਬ੍ਰਹਮ ਦਾ ਨਿਵਾਸ ਕਿੱਥੇ ਕਥਨ ਕੀਤਾ, ਉਹਦਾ ਉੱਤਰ ਦਿੰਦੇ ਹੁਣ 8ਵੀਂ ਪੌੜੀ 'ਚ। ਸੋ ਸ਼ਬਦ ਕਉ ਨਿਰੰਤਰ ਵਾਸ ਅਲੱਖੰ ਜੈ ਦੇਖਾਂ ਤਹਿ ਸੋਈ, ਉਸ ਅਲੱਖ ਬ੍ਰਹਮ ਦਾ ਨਿਰੰਤਰ ਹੁੰਦਾ ਇੱਕ ਰਸ, ਸਾਰੇ ਨਿਵਾਸ ਹੈ, ਜਿੱਥੇ ਵੇਖਦੇ ਹਾਂ ਉੱਥੇ ਹੀ ਉਹ ਪਰਿਪੂਰਨ ਹੈ। ਉਹ ਤੀਸਰਾ ਹੁਣ ਉੱਤਰ ਦਿੰਦੇ ਨੇ ਜਿੱਥੇ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ। ਸੁੰਨ ਹੁੰਦਾ ਅਫੁਰ ਪਰਮਾਤਮਾ ਨੂੰ ਜੋ ਨਿਵਾਸਾ ਮੰਦਰ ਹੈ ਉਸ ਵਿੱਚ ਪਾਉਣ ਦਾ ਵਾਸਾ ਹੈ। ਕਹਿਣ ਤੋਂ ਭਾਵ ਇਹ ਵੀ 10 ਉਂਗਲ ਵਾਯੂ ਦਾ ਆਸਰਾ ਪਰਮਾਤਮਾ ਹੀ ਹੈ, ਉਹ ਪਰਮਾਤਮਾ ਕਲਪਨਾ ਤੋਂ ਰਹਿਤ ਹੈ ਅਤੇ ਸਾਰਿਆਂ ਦਾ ਧਰ ਹੁੰਦਾ, ਆਸਰਾ ਰੂਪ ਹੈ। ਚੌਥਾ ਉੱਤਰ ਦਿੰਦਿਆਂ ਫਰਮਾਉਂਦੇ ਹਨ, ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿੱਚੋਂ ਭਰਮ ਗਵਾਏ। ਸੋ ਇਸ ਤਰ੍ਹਾਂ ਫਰਮਾਉਂਦੇ, ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਨ ਤਾਂ ਉਹਨਾਂ ਦਾ ਉਪਦੇਸ਼ ਜਗਿਆਸੂ ਦੇ ਹਿਰਦੇ 'ਚ ਵੱਸਦਾ ਹੈ, ਅਤੇ ਉਪਦੇਸ਼ ਦੀ ਸ਼ਕਤੀ ਨਾਲ ਹਿਰਦੇ 'ਚੋਂ ਭਰਮ ਨੂੰ ਗਵਾਏ ਤਾਂ ਬੋਲਣੇ ਖੇਲਣੇ ਵੱਲੋਂ ਇਸਤਤ ਹੁੰਦਾ ਹੈ। ਇਹ ਚੌਥਾ ਪ੍ਰਸ਼ਨ ਸੀ ਵੀ ਬੋਲਣ ਖੇਲਣ ਵੱਲੋਂ ਕਿਵੇਂ ਇਸਤਤ ਹੋਵੇ। ਪੰਜਵਾਂ ਪ੍ਰਸ਼ਨ ਹੈ ਵੀ ਅਲੱਖ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਜਾਣਨਾ ਕਰੇ। ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ, ਮਨ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾਵੇ ਤਾਂ ਤਨ ਮਨ ਨਿਰਮਲ ਹੁੰਦਾ ਅਤੇ ਬਾਣੀ ਵੀ ਨਿਰਮਲ ਹੁੰਦੀ, ਸ਼ੁੱਧ ਹੁੰਦੀ ਹੈ। ਇਸ ਤਰੀਕੇ ਨਾਲ ਅਲੱਖ ਵਾਹਿਗੁਰੂ ਨੂੰ ਜਾਣਦਾ। ਦੂਜੇ ਪ੍ਰਸ਼ਨ ਦਾ ਉੱਤਰ ਹੁਣ ਦਿੰਦੇ ਨੇ, ਜਿਤ ਤਰੀਐ ਭਵਜਲ ਸੰਸਾਰੋਂ, ਸ਼ਬਦ ਗੁਰੂ ਭਵ ਸਾਗਰ ਤਰੀਐ। ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਤਰੀਦਾ, ਗੁਰ ਸ਼ਬਦ ਹੀ ਤਰਨ ਦਾ ਜਿਹੜਾ ਅਸਲੀ ਸਾਧਨ ਹੈ। ਜਿਹੜਾ 6ਵਾਂ ਪ੍ਰਸ਼ਨ ਸੀ ਉਹਦਾ ਉੱਤਰ ਹੁਣ ਦਿੰਦੇ ਨੇ ਕਿ ਕਹਿੰਦੇ ਹੇ ਸਵਾਮੀ ਮੈਂ ਸੱਚੀ ਗੱਲ ਕਹਿਣਾ ਆਪਣੇ ਮਨ ਨੂੰ ਕਿਵੇਂ ਸਮਝਾਵੇ, ਇਹਦਾ ਉੱਤਰ 6ਵਾਂ ਦਿੰਦੇ ਨੇ ਪ੍ਰਸ਼ਨ ਦਾ ਉੱਤਰ। ਹੁਣ ਉੱਤਰ ਕੀ ਹੈ, ਏਤ ਉਤ ਏਕੋ ਜਾਣੈ। ਕਹਿੰਦੇ ਇੱਧਰ ਉੱਧਰ ਲੋਕ ਪ੍ਰਲੋਕ ਵਿੱਚ ਇੱਕ ਨੂੰ ਸਮਾਇਆ ਜਾਣੇ, ਇਸ ਤਰੀਕੇ ਨਾਲ ਆਪਣੇ ਮਨ ਨੂੰ ਸਮਝਾਵੇ। ਹੁਣ ਸਿਧਾਂਤ ਦੀ ਪੰਗਤੀ ਉਜਾਰਦੇ ਨੇ, ਚੇਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ। ਜਿਹਦਾ ਨਾ ਕੋਈ ਚਿੰਨ੍ਹ ਹੈ, ਨਾਰੇ ਨਾ ਹੀ ਚਾਰੇ ਵਰਨਾਂ 'ਚੋਂ ਕੋਈ ਵਰਨ ਹੈ, ਨਾ ਛਾਇਆ ਵਿੱਦਿਆ ਅਤੇ ਨਾ ਹੀ ਮਾਇਆ। ਮਹਾਰਾਜ ਕਥਨ ਕਰਦੇ ਉਸ ਬ੍ਰਹਮ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਪਛਾਣੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਹੋਰ ਅੱਗੇ ਪਾਵਨ ਬਚਨ ਫਰਮਾਉਂਦੇ ਹਨ ਕਿ ਬਾਕੀ ਹੁਣ 5ਵੇਂ 6ਵੇਂ 7ਵੇਂ 3 ਪ੍ਰਸ਼ਨ ਦੇ ਉੱਤਰ ਜਿਹੜੇ ਆ, ਜਿਸ ਵੇਲੇ ਗੁਰੂ ਜੀ 5ਵੇਂ ਪ੍ਰਸ਼ਨ ਦਾ ਉੱਤਰ ਦੇਣ ਲੱਗੇ ਤਾਂ ਉੱਪਰੋਂ ਕਿਸੇ ਹੋਰ ਸਿੱਧ ਨੇ ਆ ਕੇ ਆਪਣਾ ਪ੍ਰਸ਼ਨ ਕਰਤਾ, 3-7 ਅੰਗੁਲ ਵਾਈ ਔਦੂ। ਹੇ ਸ਼ੁੱਧ ਗੁਰੂ ਨਾਨਕ ਜੀ, ਨਾਭੀ ਤੋਂ ਉੱਠ ਕੇ ਮੂੰਹ ਤੱਕ 3-7-10 ਉਂਗਲ ਵਾਯੂ ਆਉਂਦੀ ਹੈ, ਉਹਦਾ ਆਸਰਾ ਕੌਣ ਹੈ? ਉੱਤਰ ਦਿੰਦੇ ਨੇ, ਸੁਣ ਸੱਚ ਆਹਾਰੋ। ਮਹਾਰਾਜ ਕਹਿੰਦੇ ਭਲੇ ਲੋਕ ਸਿੱਧ, ਸੱਚਾ ਜੋ ਸੁਣ ਅਫੁਰ ਬ੍ਰਹਮ ਹੈ ਉਹੀ ਉਸ ਪਾਉਣ ਦਾ ਆਹਾਰੋ ਆਸਰਾ ਰੂਪ ਹੈ। 5ਵਾਂ ਉੱਤਰ ਕੀ ਹੈ, ਗੁਰਮੁਖ ਬੋਲੈ ਤੱਤ ਬਿਰੋਲੈ ਚੀਨੈ ਅਲੱਖ ਅਪਾਰੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਾਂ ਦੁਆਰੇ ਪ੍ਰਭੂ ਦਾ ਨਾਮ ਬੋਲੇ ਉਚਾਰੇ ਅਤੇ ਤੱਤ ਬਿਰੋਲੈ ਸਿਧਾਂਤ ਰੂਪ ਵਸਤੂ ਦਾ ਵਿਚਾਰ ਕਰੇ, ਇਸ ਵਜ੍ਹਾ ਨਾਲ ਅਲੱਖ ਅਪਾਰ ਵਾਹਿਗੁਰੂ ਨੂੰ ਚੀਨੈ ਭਾਵ ਜਾਣਨਾ ਕਰੇ। 6ਵਾਂ ਉੱਤਰ ਇਸ ਤਰ੍ਹਾਂ ਦਿੰਦੇ ਨੇ, ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾਂ ਮਨ ਚੂਕੈ ਅਹੰਕਾਰੋ। ਆਪਣੇ ਅੰਦਰ ਗੁਰ ਸ਼ਬਦ ਨੂੰ ਵਸਾ ਕੇ ਰਜੋ ਸਤੋ ਤਮੋ ਰੂਪ 3 ਗੁਣਾਂ ਨੂੰ ਮੇਟੇ ਤਾਂ ਮਨ ਵਿੱਚ ਹੰਕਾਰ ਦੂਰ ਹੁੰਦਾ, ਇਸ ਵਜ੍ਹਾ ਨਾਲ ਆਪਣੇ ਆਪ ਨੂੰ ਸਮਝਾਵੇ। 7ਵਾਂ ਉੱਤਰ ਦਿੰਦੇ ਨੇ, ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੋ। ਗੁਰ ਉਪਦੇਸ਼ ਦੁਆਰਾ ਜਾਂ ਹਰੀ ਨਾਮ ਸਿਮਨ 'ਚ ਪਿਆਰ ਲੱਗ ਜਾਏ ਤਾਂ ਸਰੀਰ ਦੇ ਅੰਦਰ ਬਾਹਰ ਅਤੇ ਬ੍ਰਹਿਮੰਡ ਦੇ ਅੰਦਰ ਬਾਹਰ ਇੱਕ ਨੂੰ ਜਾਣਦਾ, ਇਸ ਤਰੀਕੇ ਨਾਲ ਸੱਚੇ ਬ੍ਰਹਮ ਵਿੱਚ ਲਿਵ ਲੱਗਦੀ ਹੈ ਅਤੇ ਨਦਰੀ ਜੋ ਪਰਮਾਤਮਾ ਆਪਣੇ ਮੇਲ ਨਾਲ ਮਿਲਾ ਲੈਂਦਾ। ਹੁਣ ਸਿਧਾਂਤ ਦੀਆਂ ਤੁਕਾਂ ਕਥਨ ਕਰਦੇ ਨੇ, ਸੁਖ ਮਨਾ ਈੜਾ ਪਿੰਗੁਲਾ ਬੂਝੈ ਜਾਂ ਆਪੇ ਅਲੱਖ ਲਖਾਏ। ਸੁਖ ਮਨਾ ਦੁਆਰਾ ਪ੍ਰਾਣਾਂ ਦਾ ਠਹਿਰਾਉਣਾ, ਈੜਾ ਦੁਆਰੇ ਪ੍ਰਾਣਾਂ ਦਾ ਚੜ੍ਹਾਉਣਾ ਅਤੇ ਪਿੰਗਲਾ ਦੁਆਰੇ ਪ੍ਰਾਣਾਂ ਦਾ ਉਤਾਰਨਾ ਜਾਂ ਇਸ ਪ੍ਰਕਿਰਿਆ ਨੂੰ ਬੁੱਝੇ ਤਾਂ ਆਪ ਹੀ ਅਲੱਖ ਪ੍ਰਭੂ ਦੇ ਲਖਣੇ ਵਿੱਚ ਆਉਂਦਾ ਹੈ ਜੀਵ। ਸੋ ਸੁਖਮਨਾ 'ਚੋਂ ਸਰਸਤੀ, ਈੜਾ 'ਚੋਂ ਗੰਗਾ ਅਤੇ ਪਿੰਗਲਾ 'ਚੋਂ ਜਮਨਾ ਜਾਂ ਵਿਧੀ ਸਹਿਤ ਇਹਨਾਂ ਨਦੀਆਂ ਵਿੱਚ ਇਸ਼ਨਾਨ ਕਰਨਾ ਬੁੱਝੇ ਤਾਂ ਆਪ ਹੀ ਅਲੱਖ ਵਾਹਿਗੁਰੂ ਦੇ ਲਖਣੇ 'ਚ ਆਉਂਦਾ। ਸੋ ਸੁਖਮਨਾ 'ਚੋਂ ਸੁਰਸਤੀ, ਸੁਰਸਤੀ 'ਚੋਂ ਬ੍ਰਹਮ ਵਿੱਦਿਆ ਲੈਣੀ ਹੈ ਤੇ ਈੜਾ ਚੋਂ ਗੰਗਾ, ਗੰਗਾ ਚੋਂ ਭਗਤੀ ਲੈਣੀ ਹੈ, ਪਿੰਗਲਾ ਚੋਂ ਜਮਨਾ ਤੇ ਜਮਨਾ ਚੋਂ ਕਰਮ ਕਥਾ ਲੈਣੀ ਆ। ਜਾਂ ਇਹਨਾਂ ਤਿੰਨਾਂ ਨੂੰ ਬੁੱਝੇ ਤਾਂ ਆਪ ਹੀ ਅਲੱਖ ਵਾਹਿਗੁਰੂ ਦੇ ਲੱਖਣ ਵਿੱਚ ਆਉਂਦਾ। ਨਾਨਕ ਤਿਹੋ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ। ਸਤਿਗੁਰੂ ਕਥਨ ਕਰਦੇ ਉਹ ਸੱਚਾ ਵਾਹਿਗੁਰੂ ਈੜਾ ਪਿੰਗਲਾ ਸੁਖਮਨਾ ਰੂਪ ਤਿੰਨਾਂ ਨਦੀਆਂ ਤੋਂ ਉੱਪਰ ਹੈ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਉਸ ਵਿੱਚ ਸਮਾਉਣਾ ਕਰੇ। ਫਿਰ ਤਿੰਨਾਂ ਤੋਂ ਉੱਪਰ ਜੋ ਸੱਚਾ ਉਸ ਵਿੱਚ ਕਿਵੇਂ ਸਮਾਵੇ? ਕਹਿੰਦੇ ਸਤਿਗੁਰਾਂ ਦੇ ਸ਼ਬਦ ਦੁਆਰਾ ਸਮਾਉਣਾ ਕਰੇ। ਇੱਕ ਹੋਰ ਸਿੱਧ ਨੇ ਆ ਕੇ ਬਚਨ ਕੀਤਾ, ਮਨ ਕਾ ਜੀਓ ਪਵਨ ਕਥੀਅਲੇ, ਪਵਨ ਕਹਾਂ ਰਸ ਖਾਈ। ਮਨ ਦਾ ਜਿਹੜਾ ਜੀਓ ਹੁੰਦਾ ਆਸਰਾ, ਜੋ ਪਾਉਣ ਕਥਨ ਕੀਤੀ ਹੈ, ਮਨ ਦਾ ਆਸਰਾ ਕੌਣ ਹੈ? ਪਾਉਣ। ਉਹ ਪਾਉਣ ਕਿਸ ਰਸ ਨੂੰ ਖਾਂਦੀ ਹੈ ਅਤੇ ਕਿਹਦੇ ਆਸਰੇ ਰਹਿੰਦੀ ਹੈ? ਮਹਾਰਾਜ ਨੇ ਕਿਹਾ, ਸਿੱਧੋ ਤੁਹਾਨੂੰ ਕੀ ਹੋ ਗਿਆ, ਵਾਰ ਵਾਰ ਉਹੀ ਪ੍ਰਸ਼ਨ ਕਰੀ ਜਾਂਦੇ ਹੋ? ਇਹਦਾ ਉੱਤਰ ਪਿਛਲੀ ਪੌੜੀ 'ਚ ਦੇ ਆਇਆ ਵੀ ਸੁਣ ਸੱਚ ਆਹਾਰੋ। ਸੱਚਾ ਜੋ ਫੁਰ ਬ੍ਰਹਮ ਹੈ ਉਹੀ ਇਸ ਪਾਉਣ ਦਾ ਆਹਾਰੋ ਆਸਰਾ ਰੂਪ ਹੈ। ਫਿਰ ਕਹਿਣ ਲੱਗੇ ਜੀ ਇੱਕ ਪ੍ਰਸ਼ਨ ਹੋਰ, ਗਿਆਨ ਕੀ ਮੁਦਰਾ ਕਵਨ ਆਉਦੂ। ਇਹ ਆਉਦੂ ਸ਼ੁੱਧ ਗੁਰੂ ਨਾਨਕ ਦੇਵ ਜੀ, ਗਿਆਨ ਦੀ ਮੁਦਰਾ ਭਾਵ ਨਿਸ਼ਾਨੀ ਕਿਹੜੀ ਹੈ? ਮਹਾਰਾਜ ਕਹਿਣ ਲੱਗੇ, ਇਹਦਾ ਉੱਤਰ ਵੀ ਪਿੱਛੇ 23ਵੀਂ ਪੌੜੀ 'ਚ ਦੱਸ ਗਿਆ ਹੈ ਕਿ ਅਕਲਪਤ ਮੁੰਦਰਾ ਗੁਰ ਗਿਆਨ ਵਿਚਾਰੀਆਂ ਨੇ। ਸੰਸਾਰਕ ਕਲਪਨਾ ਤੋਂ ਰਹਿਤ ਹੋਣਾ ਇਹੋ ਗਿਆਨ ਦੀ ਨਿਸ਼ਾਨੀ, ਵਿਚਾਰਨਾ ਕਰੋ। ਫਿਰ ਪ੍ਰਸ਼ਨ ਕੀਤਾ, ਸਿੱਧ ਕੀ ਕਵਨ ਕਮਾਈ। ਸਿੱਧ ਹੁੰਦਾ ਸੰਤਾਂ ਦੀ ਅਸਲ ਕਮਾਈ ਕਿਹੜੀ ਹੈ? ਸਿੱਧ ਹੁੰਦਾ ਮੁਕਤੀ ਦੀ ਅਸਲ ਕਮਾਈ ਕਿਹੜੀ ਹੈ? ਇਹਦਾ ਉੱਤਰ ਮਹਾਰਾਜ ਸੱਚੇ ਪਾਤਸ਼ਾਹ ਦਿੰਦੇ ਅੱਗੇ ਦੋ ਤੁਕਾਂ 'ਚ 945 ਅੰਗ 'ਤੇ। ਬਿਨ ਸ਼ਬਦ ਹੈ ਰਸ ਨਾ ਆਵੈ, ਔਧੂ ਹਉਮੈ ਪਿਆਸ ਨਾ ਜਾਈ। ਇਹ ਔਧੂ ਹੈ ਜੋਗੀ, ਗੁਰ ਸ਼ਬਦ ਤੋਂ ਬਿਨਾਂ ਆਤਮ ਰਸ ਨਹੀਂ ਆਉਂਦਾ ਅਤੇ ਹੰਗਤਾ ਮਮਤਾ ਰੂਪ ਪਦਾਰਥਾਂ ਦੀ ਪਿਆਸ ਨਹੀਂ ਜਾਂਦੀ। ਸੋ ਇਸ ਪ੍ਰਕਾਰ ਇਹਨਾਂ ਅਨੁਵਾਦ ਕਰਕੇ ਇੱਕ ਤੁਕ ਵਿੱਚ ਹੁਣ ਸਿੱਧ ਦੀ ਕਵਨ ਕਮਾਈ ਦਾ ਉੱਤਰ ਦਿੰਦੇ ਫਰਮਾਉਂਦੇ ਨੇ ਮਹਾਰਾਜ। ਸਿੱਧ ਕੀ ਕਵਨ ਕਮਾਈ ਦਾ ਉੱਤਰ ਹੁਣ ਦਿੰਦੇ ਹੈ, ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਮਹਾਰਾਜ ਕਹਿੰਦੇ ਜਿਹੜੇ ਗੁਰ ਸ਼ਬਦ ਵਿੱਚ ਰਤੇ ਹੋਏ ਨੇ ਨਾ, ਉਹਨਾਂ ਨੇ ਨਾਮ ਅੰਮ੍ਰਿਤ ਰਸ ਪਾਇਆ ਅਤੇ ਉਹ ਸੱਚੇ ਆਤਮ ਰਸ ਨੂੰ ਪਾ ਕੇ ਰੱਜ ਰਹੇ ਨੇ। ਇਹੋ ਸੰਤਾਂ ਦੀ ਅਸਲ ਕਮਾਈ ਹੈ ਅਤੇ ਮੋਖ ਦੀ ਕਮਾਈ ਵੀ ਇਹੀ ਹੈ। ਹੁਣ ਦੋ ਪ੍ਰਸ਼ਨ ਹੋਰ ਕੀਤੇ ਨੇ ਇੱਕ ਸਿੱਧ ਨੇ। ਇੱਕ ਪਹਿਲਾ ਕੀ ਹੈ, ਕਵਨ ਬੁੱਧ ਜਿਤ ਅਸਥਿਰ ਰਹੀ ਹੈ। ਉਹ ਕਿਹੜੀ ਬੁੱਧੀ ਹੈ ਮਹਾਰਾਜ ਜਿਸ ਕਰਕੇ ਅਚਲ ਹੋ ਰਹੀ ਹੈ? ਕੇਤ ਭੋਜਨ ਤ੍ਰਿਪਤਾਸਾ। ਦੂਸਰਾ ਬੇਨਤੀ ਹੈ ਵੀ ਕਿਹੜੇ ਭੋਜਨ ਨੂੰ ਖਾ ਕੇ ਤ੍ਰਿਪਤ ਹੋਈਦਾ? ਮਹਾਰਾਜ ਕਹਿੰਦੇ ਇਹਦਾ ਉੱਤਰ ਇਹ ਹੈ, ਨਾਨਕ ਦੁੱਖ ਸੁੱਖ ਸਮ ਕਰ ਜਾਪੈ। ਸਤਿਗੁਰੂ ਕਥਨ ਕਰਦੇ ਨੇ ਦੁੱਖ ਸੁੱਖ ਨੂੰ ਸਮ ਕਰ ਜਾਪੈ, ਇੱਕੋ ਜਿਹਾ ਜਾਣੀਏ ਭਾਈ, ਅਤੇ ਦੁੱਖ ਸੁੱਖ ਨੂੰ ਇੱਕੋ ਜਿਹਾ ਜਾਣੀਏ, ਇਸ ਬੁੱਧੀ ਕਰਕੇ ਚੱਲ ਹੋ ਰਹੀ ਹੈ। ਅਤੇ ਦੂਸਰਾ ਜਿਹੜਾ ਉੱਤਰ ਦਿੰਦੇ ਨੇ, ਸਤਿਗੁਰ ਤੇ ਕਾਲ ਨਾ ਗ੍ਰਾਸੈ। ਸਤਿਗੁਰਾਂ ਦੇ ਉਪਦੇਸ਼ ਰੂਪ ਭੋਜਨ ਕਰਕੇ, ਸਤਿਗੁਰਾਂ ਦੇ ਉਪਦੇਸ਼ ਗਿਆਨ ਰੂਪ ਭੋਜਨ ਕਰਕੇ ਤ੍ਰਿਪਤ ਹੋਈ ਦਾ, ਗਿਆਨ ਰੂਪ ਭੋਜਨ ਖਾਣ ਨਾਲ ਇਹਨੂੰ ਕਾਲ ਨਹੀਂ ਖਾਂਦਾ। ਇੱਕ ਹੋਰ ਸਿੱਧ ਨੇ ਆ ਕੇ ਪੰਜ ਪ੍ਰਸ਼ਨ ਹੁਣ ਹੋਰ ਕੀਤੇ ਨੇ। ਰੰਗ ਨਾ ਰਾਤਾ ਰਸ ਨਹੀਂ ਮਾਤਾ। ਰੰਗ ਹੁੰਦਾ ਪ੍ਰੇਮ ਵਿੱਚ ਤਦਾਕਾਰ ਨਹੀਂ ਹੁੰਦਾ, ਇਸ ਕਰਕੇ ਆਤਮ ਰਸ ਵਿੱਚ ਮਸਤ ਨਹੀਂ ਹੁੰਦਾ। ਪ੍ਰੇਮ ਵਿੱਚ ਕਿਵੇਂ ਰੰਗੇ ਜਿਸ ਕਰਕੇ ਆਤਮ ਰਸ ਵਿੱਚ ਮਸਤ ਹੋਵੇ? ਦੂਸਰਾ ਪ੍ਰਸ਼ਨ ਹੈ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਗੁਰ ਸ਼ਬਦ ਤੋਂ ਬਿਨਾਂ ਸੜ ਬਲ ਕੇ ਤਾਤਾ ਭਾਵ ਦੁਖੀ ਹੋ ਰਿਹਾ, ਠੰਡਾ ਕਿਵੇਂ ਹੋਵੇ? ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ। ਕਹਿੰਦੇ ਬਿੰਦ ਨੂੰ ਨਹੀਂ ਰੋਕ ਰੱਖਦਾ ਭਾਵ ਵਿਕਾਰਾਂ ਵੱਲੋਂ, ਅਤੇ ਇਸ 'ਤੇ ਬ੍ਰਹਮ ਨੂੰ ਨਹੀਂ ਉਚਾਰਦਾ। ਬਿੰਦ ਨੂੰ ਕਿਵੇਂ ਰੱਖੇ ਜਿਸ ਕਰਕੇ ਸ਼ਬਦ ਹੁੰਦਾ ਬ੍ਰਹਮ ਨੂੰ ਉਚਾਰੇ? ਚੌਥਾ ਪ੍ਰਸ਼ਨ ਕਰਦੇ ਨੇ, ਪਵਨ ਨਾ ਸਾਧਿਆ। ਪ੍ਰਾਣਾਂ ਨੂੰ ਸਾਧਦਾ ਨਹੀਂ, ਕਿਵੇਂ ਸਾਧੇ? ਸੱਚ ਨਾ ਰਾਧਿਆ। ਸੱਚ ਨੂੰ ਰਾਧਦਾ ਨਹੀਂ ਤਾਂ ਕਿਵੇਂ ਰਾਧੇ? ਅਗਲੀਆਂ ਦੋ ਤੁੱਕਾਂ ਵਿੱਚ ਹੁਣ ਪਹਿਲਾਂ ਤਾਂ ਸਮੁੱਚਾ ਉੱਤਰ ਦਿੰਦੇ ਨੇ ਅਤੇ ਦੋਵੇਂ ਤੁੱਕਾਂ ਸਿਧਾਂਤ ਦੀਆਂ ਵੀ ਨੇ। ਅਕਥ ਕਥਾ ਲੈ ਸਮ ਕਰ ਰਹਿ। ਅਕਥ ਵਾਹਿਗੁਰੂ ਦੀ ਕਥਾ ਲੈ ਕੇ ਸਮਦ੍ਰਿਸ਼ਟੀ ਸੁਭਾਅ 'ਚ ਰਹਿਣਾ ਕਰੇ ਪਹਿਲਾਂ ਦਾ। ਆਉ ਨਾਨਕ ਆਤਮ ਰਾਮ ਕੌਲ ਹੈ। ਮਹਾਰਾਜ ਕਥਨ ਕਰਦੇ ਤੇ ਫਿਰ ਇਹ ਜਿਹੜੀ ਨਾ ਆਤਮਾ ਕੀ, ਆਤਮ ਭਾਵ ਆਪਣੇ ਆਪ ਨੂੰ ਰਾਮ ਸਰੂਪ ਕਰਕੇ ਲਹਿ ਲਖਦਾ ਜਾਣਦਾ। ਪੰਜਾਂ ਪ੍ਰਸ਼ਨਾਂ ਦਾ ਉੱਤਰ ਇਕੱਠਾ ਦੇਣਗੇ। ਗੁਰਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ। ਮਹਾਰਾਜ ਕਹਿੰਦੇ ਨੇ ਦੇਖੋ, ਰੰਗ ਨਾ ਰਾਤਾ ਰਸ ਨਹੀਂ ਮਾਤਾ। ਉਹਦਾ ਜਵਾਬ ਦਿੰਦੇ, ਗੁਰਾਂ ਦੀ ਕਿਰਪਾ ਹੋਵੇ ਤਾਂ ਰੰਗੇ ਰਾਤਾ, ਪ੍ਰੇਮ ਵਿੱਚ ਤਦਾਕਾਰ ਹੁੰਦਾ ਗੁਰਾਂ ਦੇ ਰੰਗ ਵਿੱਚ ਰੰਗਿਆ ਜਾਂਦਾ। ਪ੍ਰੇਮ ਦੁਆਰਾ ਨਾਮ ਅੰਮ੍ਰਿਤ ਪੀਤਾ ਤਾਂ ਸੱਚੇ ਆਤਮ ਰਸ ਵਿੱਚ ਮਸਤ ਹੁੰਦਾ। ਗੁਰਵਿਚਾਰੀ ਅਗਨ ਨਿਵਾਰੀ, ਫਿਰ ਇਹ ਪ੍ਰਕਾਰ ਕਹਿੰਦੇ ਜਿਹੜੀ ਇਹ ਠੰਡਾ ਕਿਵੇਂ ਹੋਵੇ, ਕਹਿੰਦੇ ਸੀ ਨਾ, ਕਹਿੰਦੇ ਵਿਚਾਰਵਾਨ ਗੁਰਾਂ ਦੁਆਰੇ ਸੱਤ ਸੱਤ ਵਸਤੂ ਨੂੰ ਵਿਚਾਰ ਕੇ ਜਦੋਂ ਤ੍ਰਿਸ਼ਨਾ ਅਗਨ ਨਿਵਿਰਤ ਕੀਤੀ ਤਾਂ ਮਨ ਠੰਡਾ ਹੁੰਦਾ। ਤੀਸਰਾ ਉੱਤਰ ਹੈ ਆਪਿਓ ਪੀਓ ਆਤਮ ਸੁਖ ਧਾਰੀ, ਜਦੋਂ ਨਾਮ ਅੰਮ੍ਰਿਤ ਨੂੰ ਪੀ ਕੇ ਬਿੰਦ ਕੋ ਰੱਖਿਆ ਤਾਂ ਆਤਮ ਸੁਖ ਧਾਰਿਆ, ਤਾਂ ਹੀ ਬ੍ਰਹਮ ਨੂੰ ਭਾਖਿਆ ਭਾਵ ਉਚਾਰਿਆ। ਸੱਚ ਅਰਾਧਿਆ ਗੁਰਮੁਖ ਤਰ ਤਾਰੀ, ਤਰ ਹੁੰਦਾ ਬਹੁਲਤਾ ਕਰਕੇ ਗੁਰਮੁਖ, ਗੁਰਾਂ ਦੀ ਜਿਹੜੀ ਆ ਨਾ ਤਾਰੀ ਭਾਵ ਸਿੱਖਿਆ ਲੈ ਕੇ ਜਦ ਸੱਚ ਨੂੰ ਅਰਾਧਿਆ ਤਾਂ ਹੀ ਕਹਿੰਦੇ ਪਵਨ ਹੁੰਦਾ ਪ੍ਰਾਣਾਂ ਨੂੰ ਸਾਧਨਾ ਕੀਤਾ। ਨਾਨਕ ਬੂਝੈ ਕੋ ਵਿਚਾਰੀ, ਮਹਾਰਾਜ ਕਥਨ ਕਰਦੇ ਜਿਹੜਾ ਕੋਈ ਵਿਚਾਰੀ ਗੁਰਾਂ ਤੋਂ ਪੁੱਛਦਾ ਹੈ ਉਹੀ ਸੱਚ ਨੂੰ ਅਰਾਧਦਾ। ਇਸ ਪ੍ਰਕਾਰ ਉਹਨਾਂ ਦੀ ਤਸੱਲੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਰੂਪ 'ਚ ਕਰਾਈ ਹੈ। ਹੁਣ ਇੱਕ ਹੋਰ ਨਵਾਂ ਜੋ ਸਿੱਧ ਨੇ ਆ ਕੇ ਪ੍ਰਸ਼ਨ ਕੀਤਾ ਹੈ, ਤਾਂ ਉਸ ਪ੍ਰਸ਼ਨ ਦਾ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਜਵਾਬ ਦਿੰਦਿਆਂ ਹੋਇਆਂ ਫਰਮਾਉਂਦੇ ਹਨ, ਇਹੋ ਮਨ ਮੈਗਲ ਕਹਾਂ ਬਸੀ ਅਲੇ। ਇਹ ਹੁਣ ਸੱਤ ਪ੍ਰਸ਼ਨ ਹੋਰ ਨੇ। ਇਹ ਮਨ ਰੂਪ ਹਾਥੀ ਕਿੱਥੇ ਰਹਿੰਦਾ ਸਰੀਰ ਦੇ ਅੰਦਰ? ਆਪ ਕਹਿੰਦੇ ਹੋ ਕਿ ਹਾਥੀ ਹੈ ਮਨ, ਹੰਕਾਰ ਵਿੱਚ ਫੁੱਲਿਆ ਹੋਇਆ, ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ? ਜਿਵੇਂ ਕਬੀਰ ਜੀ ਨੇ ਫਰਮਾਇਆ ਨਾ, ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਹਾਥੀ ਉਹ ਰਹਿੰਦਾ ਕਿੱਥੇ ਸਰੀਰ 'ਚ? ਮਨ ਕਹਾਂ ਬਸੈ ਇਹੋ ਪਵਨਾ, ਇਹ ਪੌਣ ਕਿੱਥੇ ਵਸਦੀ ਸਰੀਰ ਵਿੱਚ? ਕਹਾਂ ਬਸੈ ਸੋ ਸ਼ਬਦ ਔਧੂ, ਇਹ ਸ਼ੁੱਧ ਗੁਰੂ ਨਾਨਕ ਜੀ ਉਹ ਸ਼ਬਦ ਜਿਹੜਾ ਬ੍ਰਹਮ ਕਿੱਥੇ ਵਸਦਾ? ਤਾ ਕਹੋ ਚੂਕੈ ਮਨ ਕਾ ਭਵਨਾ, ਜਿਸ ਕਰਕੇ ਮਨ ਦਾ ਜਿਹੜਾ ਭਵਨਾ ਹੁੰਦਾ, ਭਾਉਣਾ ਫਿਰਨਾ, ਉਹ ਦੂਰ ਹੋ ਜਾਵੇ, ਇਹਦਾ ਉੱਤਰ ਦਿਓ। ਚੌਥੇ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਜੀ ਨਾਲ ਹੀ ਦਿੰਦੇ ਨੇ, ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਘਰ ਵਾਸਾ, ਇਹੋ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ। ਪਰਮੇਸ਼ੁਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਸਤਿਗੁਰਾਂ ਨਾਲ ਮਿਲਦਾ, ਤੇ ਗੁਰਸੇਵਾ ਦੁਆਰਾ ਆਪਾ ਭਾ ਹੰਕਾਰ ਨੂੰ ਆਪ ਖਾ ਕੇ ਧਾਵਤ ਹੁੰਦਾ, ਦੌੜਦੇ ਮਨ ਨੂੰ ਵਰਜ ਰਹਾਏ, ਰੋਕ ਰੱਖੇ ਤਾਂ ਨਿਰਮਲ ਹੁੰਦਾ। ਜਾਂ ਨਿਰਮਲ ਹੋਇਆ ਤਾਂ ਹੀ ਇਹ ਮਨ ਆਪਣੇ ਸਰੂਪ ਘਰ ਵਿੱਚ ਵਾਸਾ ਪਾਉਂਦਾ, ਇਸ ਤਰੀਕੇ ਨਾਲ ਇਹਦਾ ਭਾਉਣਾ ਜਿਹੜਾ ਮਿਟ ਜਾਂਦਾ। ਪੰਜਵਾਂ ਪ੍ਰਸ਼ਨ ਕੀ ਹੈ, ਕਿਉਂ ਮੂਲ ਪਛਾਣ ਹੈ, ਆਪਣੇ ਮੂਲ ਰੂਪ ਨੂੰ ਪਰਮਾਤਮਾ ਨੂੰ ਕਿਵੇਂ ਪਛਾਣੇ। ਛੇਵਾਂ ਪ੍ਰਸ਼ਨ ਕੀ ਹੈ, ਆਤਮ ਜਾਣ ਹੈ, ਆਪਣੇ ਆਤਮਾ ਨੂੰ ਕਿਵੇਂ ਜਾਣੇ। ਸੱਤਵਾਂ ਪ੍ਰਸ਼ਨ ਹੈ, ਕਿਉਂ ਸੱਸ ਘਰ ਸੂਰ ਸਮਾਵੈ, ਸਤੋ ਗੁਣ ਵਿਸ਼ਿਸ਼ਟ ਅੰਤਹਿ ਕਰਨ ਰੂਪੀ ਘਰ ਵਿੱਚ ਗਿਆਨ ਰੂਪ ਸੂਰਜ ਕਿਵੇਂ ਸਮਾਵੇ। ਸੱਤਵੇਂ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਜੀ ਨਾਲ ਹੀ ਫਰਮਾਉਂਦੇ ਨੇ, ਗੁਰਮੁਖ ਹਉਮੈ ਵਿੱਚੋਂ ਖੋਵੈ ਤਾਂ ਉਹ ਨਾਨਕ ਸਹਿਜ ਸਮਾਵੈ। ਮਹਾਰਾਜ ਕਥਨ ਕਰਦੇ ਹੈ ਕਿ ਗੁਰਮੁਖ ਕਿ ਗੁਰਾਂ ਦੁਆਰਾ ਹਿਰਦੇ ਵਿੱਚੋਂ ਹੰਗਤਾ ਮਮਤਾ ਨੂੰ ਨਾਸ ਕਰੇ ਤਾਂ ਸਤੋ ਗੁਣ ਵਿਸ਼ਿਸ਼ਟ ਅੰਤਹਿ ਕਰਨ ਰੂਪੀ ਘਰ ਵਿੱਚ ਸਹਿਜ ਹੁੰਦਾ, ਗਿਆਨ ਸਮਾਉਂਦਾ। ਹੁਣ ਅਗਲੀ ਪੌੜੀ 'ਚ ਉੱਤਰ ਦਿੰਦੇ ਨੇ ਸਾਰੇ ਪ੍ਰਸ਼ਨਾਂ ਦੇ। ਉੱਤਰ ਨੰਬਰ 1 ਦਿਨ ਦਿੰਦੇ ਨੇ ਮਹਾਰਾਜ ਪਹਿਲਾਂ ਕਿ ਇਸ ਪ੍ਰਕਾਰ ਇਹੋ ਮਨ ਨਿਹਚਲ ਹਿਰਦੈ ਵਸੀਅਲੇ। ਇਹ ਮਨ ਕਿੱਥੇ ਰਹਿੰਦਾ? ਇਹ ਮਨ ਨਿਹਚਲ ਹੁੰਦਾ, ਨਿਸ਼ਚੇ ਕਰਕੇ ਹਿਰਦੇ ਦੇ ਵਿੱਚ ਵਸ ਰਿਹਾ। ਪੁੱਛਿਆ ਸੀ ਨਾ ਮਨ ਹਾਥੀ ਕਿੱਥੇ ਰਹਿੰਦਾ, ਇਹ ਸਾਡੇ ਹਿਰਦੇ ਦੇ ਵਿੱਚ ਰਹਿੰਦਾ, ਪਰ ਰਹਿੰਦਾ ਨਹੀਂ ਉੱਥੇ ਟਿਕ ਕੇ, ਕਦੇ ਕਿਤੇ ਭੱਜਿਆ ਰਹਿੰਦਾ, ਜੇ ਟਿਕ ਜੇ ਫਿਰ ਤਾਂ ਪ੍ਰਾਪਤੀ ਹੋ ਜੇ, ਪਰ ਵਾਸਾ ਇਹਦਾ ਉੱਥੇ ਦੱਸਿਆ। ਹੁਣ ਪੰਜਵੇਂ ਪ੍ਰਸ਼ਨ ਦਾ ਉੱਤਰ ਹੈ, ਪਹਿਲੇ ਨੂੰ ਛੱਡ ਕੇ ਹੁਣ 2, 3, 4 ਨੰਬਰ ਛੱਡ ਕੇ ਗਾਹਾਂ ਦੇਣਗੇ ਅਲੱਗ ਅਲੱਗ। ਗੁਰਮੁਖ ਮੂਲ ਪਛਾਣ ਰਹੇ, ਗੁਰਮੁਖ ਗੁਰਾਂ ਦੁਆਰੇ ਆਪਣੇ ਮੂਲ ਰੂਪ ਪਰਮਾਤਮਾ ਨੂੰ ਪਛਾਣ ਲਵੇ। ਹੁਣ ਦੂਜੇ ਪ੍ਰਸ਼ਨ ਦਾ ਉੱਤਰ ਹੈ, ਨਾਭ ਪਵਨ ਘਰ ਆਸਣ ਬੈਸੈ, ਨਾਭੀ ਘਰ ਵਿੱਚ ਪੌਣ ਆਸਣ ਲਗਾ ਕੇ ਬੈਠੀ ਹੋਈ ਹੈ, ਜਿੱਥੇ ਇਹ ਅਖੀਰਲੇ 9 ਸਵਾਸ ਜਮ੍ਹਾਂ ਪਏ ਨੇ ਆਪਣੇ, ਅਖੀਰ 'ਤੇ ਜਾ ਕੇ ਘੋਲੜੂ ਵੱਜਦਾ, 9 ਸਵਾਸ ਨਿਕਲ ਜਾਂਦੇ ਨੇ। ਫਿਰ ਛੇਵੇਂ ਦਾ ਉੱਤਰ ਕੀ ਦਿੰਦੇ ਨੇ, ਗੁਰਮੁਖ ਖੋਜ ਤਤ ਲਹੈ, ਗੁਰਮੁਖ ਗੁਰਾਂ ਦੁਆਰੇ ਖੋਜੇ ਕਿ ਨਾ ਮੈਂ ਅੰਨਮੈਂ ਕੋਸ਼ ਹੈ, ਪ੍ਰਾਣਮੈਂ ਕੋਸ਼, ਨਾ ਮੈਂ ਮਨੋਮੈਂ ਕੋਸ਼, ਨਾ ਵਿਗਿਆਨਮੈਂ ਕੋਸ਼ ਹੈ, ਨਾ ਮੈਂ ਆਨੰਦਮੈਂ ਕੋਸ਼ ਹੈ, ਤਾਂ ਹੀ ਤਤ ਸਿਧਾਂਤ ਨੂੰ ਪਰਮਾਤਮਾ ਨੂੰ ਲੱਗ ਕੇ ਜਾਣ ਕੇ ਆਤਮਾ ਨੂੰ ਜਾਣਦਾ। ਹੁਣ ਤੀਜੇ ਦਾ ਉੱਤਰ ਦਿੰਦੇ ਨੇ, ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਤੇ ਪਵਨ ਜੋਤ ਸੋ ਸ਼ਬਦ ਲਹੈ, ਉਹ ਸ਼ਬਦ ਜਿਹੜਾ ਬ੍ਰਹਮ ਹੈ ਨਾ, ਨਿਰੰਤਰ ਇੱਕ ਰਸ ਸੰਸਾਰ ਰੂਪ ਨਿਜ ਘਰ ਵਿੱਚ ਆਛਾ ਤੋਂ ਭਾਵ ਹੈ ਅਤੇ ਤਿੰਨੇ ਭਵਨ ਉਹ ਜੋਤੀ ਬ੍ਰਹਮ ਵਿੱਚ ਲਿਖੇ ਜਾਂਦੇ ਨੇ। ਇੱਥੋਂ ਤੱਕ ਸੱਤਾਂ ਪ੍ਰਸ਼ਨਾਂ ਦੇ ਸੱਤੇ ਉੱਤਰ ਆਏ ਨੇ। ਅਗਲੀਆਂ ਤਿੰਨ ਤੁਕਾਂ ਸਿਧਾਂਤ ਦੀਆਂ ਦੱਸਦੇ ਨੇ। ਖਾਵੈ ਦੁੱਖ ਭੁੱਖ ਸੱਚੇ ਕੀ ਸੱਚੇ ਹੀ ਤ੍ਰਿਪਤਾਸ ਰਹੈ। ਸੱਚੇ ਨਾਮ ਦੀ ਦੁੱਖ ਭੁੱਖ ਨੂੰ ਖਾਵੈ ਭਾਵ ਧਾਰਨਾ ਕਰੇ, ਫਿਰ ਸੱਚ ਦੀ ਭੁੱਖ ਰੱਖ ਕੇ ਦੁੱਖਾਂ ਨੂੰ ਖਾਵੈ ਅਭਾਵ ਕਰੇ ਖਤਮ ਕਰੇ ਅਤੇ ਸੱਚੇ ਨਾਮ ਕਰਕੇ ਹੀ ਤ੍ਰਿਪਤ ਹੋ ਰਹਿਣਾ ਕਰੇ। ਅਨਹਦ ਬਾਣੀ ਗੁਰਮੁਖ ਜਾਣੀ ਬਿਰਲੇ ਕੋ ਅਰਥਾਵੈ। ਇੱਕ ਰਸ ਨਾਮ ਬਾਣੀ ਚਿੰਤਨ ਕਰਨੀ ਗੁਰਮੁਖਾਂ ਨੇ ਜਾਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੋਈ ਬਿਰਲਾ ਗੁਰਮੁਖ ਹੀ ਇਸ ਅਰਥ ਨੂੰ ਸਿਧਾਂਤ ਨੂੰ ਲਿਆਉਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਿਰ 64 ਪੌੜੀਆਂ ਤੋਂ ਬਾਅਦ 65ਵੀਂ ਪੌੜੀ 'ਚ ਬਖਸ਼ਿਸ਼ ਕਰਦੇ ਨੇ। ਇਹ ਇੱਕ ਪੰਕਤੀ ਜਿਹੜੀ ਆਪਾਂ ਦੁਬਾਰਾ ਪੜ੍ਹੀਏ। ਅਨਹਦ ਬਾਣੀ ਗੁਰਮੁਖ ਜਾਣੀ ਬਿਰਲਾ ਕੋ ਅਰਥਾਵੈ। ਬਿਰਲਾ ਭਾਵ ਇੱਕ ਰਸ ਨਾਮ ਬਾਣੀ ਚਿੰਤਨ ਕਰਨੀ ਗੁਰਮੁਖਾਂ ਨੇ ਜਾਣੀ, ਕੋਈ ਬਿਰਲਾ ਗੁਰਮੁਖੀ ਇਸ ਸਿਧਾਂਤ ਨੂੰ ਲਿਆਉਂਦਾ ਹੈ, ਕਿਉਂਕਿ ਬਿਰਲੇ ਪਾਠ ਹੋ ਗਿਆ ਸੀ। ਸੋ ਬਿਰਲਾ ਬਿਰਲਾ ਕੋ ਅਰਥਾਵੈ। ਨਾਨਕ ਆਖੈ ਸੱਚ ਸੁਭਾਖੈ ਸੱਚ ਰੱਪੈ ਰੰਗ ਕਬੂ ਨਾ ਜਾਵੈ। ਮਹਾਰਾਜ ਕਥਨ ਕਰਦੇ ਜੋ ਗੁਰਮੁਖ ਸੱਚ ਨਾਮ ਨੂੰ ਸੁਭਾਖਾ ਕਥਨ ਕਰਦਾ ਹੋਇਆ ਸੱਚ ਰੱਪੈ ਸੱਚੇ ਪ੍ਰੇਮ ਵਿੱਚ ਰੰਗਿਆ ਗਿਆ, ਉਹਨੂੰ ਜੋ ਰੰਗ ਹੁੰਦਾ ਆਨੰਦ ਪ੍ਰਾਪਤ ਹੋਇਆ ਉਹ ਕਦੇ ਨਿਵਿਰਤ ਨਹੀਂ ਹੁੰਦਾ। ਅੱਗੋਂ ਇੱਕ ਹੋਰ ਸਿੱਧ ਨੇ ਆ ਕੇ ਹੁਣ 6 ਪ੍ਰਸ਼ਨ ਕੀਤੇ ਨੇ 66ਵੀਂ ਪੌੜੀ। ਇਹ ਪਹਿਲਾ ਪ੍ਰਸ਼ਨ, ਜਾ ਇਹੋ ਹਿਰਦਾ ਦੇਹ ਨ ਹੋਤੀ ਤੋ ਮਨ ਕੈ ਠਹਿ ਰਹਿਤਾ। ਜਦੋਂ ਇਹ ਹਿਰਦਾ ਅਤੇ ਦੇਹ ਨਹੀਂ ਸੀ ਹੁੰਦੀ ਉਦੋਂ ਫਿਰ ਮਨ ਕਿੱਥੇ ਰਹਿੰਦਾ ਸੀ? ਚਲੋ ਪਹਿਲਾਂ ਤਾਂ ਤੁਸੀਂ ਕਿਹਾ ਵੀ ਹਿਰਦੇ ਦੇ ਅੰਦਰ ਹੈ ਇਹ ਮਨ ਰਹਿੰਦਾ। ਜਦੋਂ ਆਪਣਾ ਸਰੀਰ ਹੀ ਨਹੀਂ ਸੀ, ਸਰੀਰ ਵਿੱਚ ਹਿਰਦਾ ਹੀ ਨਹੀਂ ਸੀ, ਉਦੋਂ ਫਿਰ ਮਨ ਕਿੱਥੇ ਰਹਿੰਦਾ ਸੀ? ਦੂਜਾ ਪ੍ਰਸ਼ਨ ਕਰਦੇ ਨੇ, ਨਾਭ ਕਮਲ ਅਸਥੰਭ ਨਾ ਹੋਤੋ ਤੋ ਤਾਂ ਪਵਨ ਕਵਨ ਕਰ ਸਹਿਤਾ। ਜਦੋਂ ਪਾਉਣ ਦਾ ਅਸਥੰਭ ਹੁੰਦਾ ਆਸਰਾ ਨਭ ਹੀ ਆਪਾਂ ਕਹਿੰਦੇ ਹਾਂ, ਚਲੋ ਇਹ ਮੰਨਦੇ ਹਾਂ ਅਸੀਂ ਕਿ ਤੁਸੀਂ ਕਹਿੰਦੇ ਨਾਭੀ 'ਚ ਸਵਾਸ ਟਿਕੇ ਹੋਏ ਨੇ 9 ਆਸਰਾ ਜਿਹੜਾ ਹੈ ਸਤੰਭ ਆਸਰਾ ਨਾਭੀ ਨਹੀਂ ਸੀ ਜਦੋਂ, ਉਦੋਂ ਪਾਉਣ ਕਿਹੜੇ ਕਿਸ ਘਰ ਦੇ ਸਹਿਤ ਰਹਿੰਦੀ ਸੀ? ਪਾਉਣ ਨੂੰ ਕੀ ਆਸਰਾ ਸੀ ਉਦੋਂ? ਤੀਸਰਾ ਪ੍ਰਸ਼ਨ, ਅਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ। ਜਦ ਰੂਪ ਨਹੀਂ ਸੀ ਹੁੰਦਾ ਤੇ ਰੇਖਾ ਵੀ ਨਹੀਂ ਸੀ ਕੋਈ ਹੁੰਦੀ, ਉਹ ਬ੍ਰਹਮ ਨੇ ਕਿੱਥੇ ਲਿਵ ਲਾਈ ਹੋਈ ਸੀ ਉਦੋਂ ਫਿਰ? ਚੌਥਾ ਪ੍ਰਸ਼ਨ, ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਜਦੋਂ ਰਕਤ ਬਿੰਦ ਦੀ ਇਹ ਬਣੀ ਹੋਈ ਸਰੀਰ ਰੂਪ ਮੜੀ ਦੇਹੀ ਨਹੀਂ ਹੁੰਦੀ, ਉਸ ਸਮੇਂ ਮਰਿਆਦਾ ਦੀ ਕੀਮਤ ਨਹੀਂ ਪਾਈ ਜਾਂਦੀ। ਇਹ ਦੱਸੋ ਮਰਿਆਦਾ ਨੂੰ ਕੌਣ ਪਾਉਂਦਾ ਸੀ ਫਿਰ ਜਦੋਂ ਸਰੀਰ ਹੀ ਹੈ ਨਹੀਂ ਸੀ? ਪੰਜਵਾਂ ਪ੍ਰਸ਼ਨ, ਵਰਨ ਭੇਖ ਅਸ ਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ। ਚਾਰ ਵਰਨ ਤੇ ਭੇਖ ਅਤੇ ਰੂਪ ਆਦਿਕ ਜੋ ਕੁਝ ਵੀ ਅਸ ਤੋਂ ਭਾਵ ਹੈ, ਇਹ ਜਿਸ ਵੇਲੇ ਨਹੀਂ ਜਾਪਦੇ ਸਨ ਉਸ ਵੇਲੇ ਸੱਚਾ ਕਿਸ ਤਰ੍ਹਾਂ ਜਾਪਸ ਭਾਵ ਜਾਣਿਆ ਜਾਂਦਾ ਸੀ? ਛੇਵਾਂ ਪ੍ਰਸ਼ਨ, ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ। ਇਹ ਬੈਰਾਗੀ ਨਾਨਕ ਇਬ ਹੁੰਦਾ ਇਸ ਲੋਕ ਵਿੱਚ ਜੋ ਸੱਚਾ ਪ੍ਰਭੂ ਹੈ, ਤਬ ਹੁੰਦਾ ਪਰਲੋਕ ਵਿੱਚ ਜੋ ਸੱਚਾ ਪ੍ਰਭੂ ਹੈ। ਵੈਰਾਗੀ ਹੋ ਕੇ ਉਸ ਨਾਮੀ ਦੇ ਨਾਮ ਵਿੱਚ ਜੋ ਰਤੇ ਹੈ ਉਹਨੂੰ ਕੀ ਫਲ ਮਿਲਦਾ ਹੈ? ਇੱਥੋਂ ਤੱਕ ਹੁਣ 6 ਪ੍ਰਸ਼ਨ ਆਏ ਨੇ, ਹੁਣ ਗੁਰੂ ਸਾਹਿਬ ਉੱਤਰ ਦਿੰਦੇ, ਸੁਣੋ ਧਿਆਨ ਨਾਲ। ਉੱਤਰ ਦਿੰਦਿਆਂ ਹੋਇਆਂ ਫਰਾਉਂਦੇ ਨੇ, ਹਿਰਦਾ ਦੇਹ ਨਾ ਹੋਤੀ ਅਵਧੂ ਤੋ ਮਨ ਸੁਨ ਰਹਿ ਬੈਰਾਗੀ। ਪਹਿਲੇ ਪ੍ਰਸ਼ਨ ਦਾ ਉੱਤਰ ਕਹਿੰਦੇ, ਹੇ ਅਵਧੂ ਜੋਗੀ, ਜਦੋਂ ਹਿਰਦਾ ਤੇ ਦੇਹ ਨਹੀਂ ਹੁੰਦੀ ਸੀ ਉਦੋਂ ਵੈਰਾਗੀ ਮਨ ਪ੍ਰੇਮੀ ਹੋਇਆ ਹੋਇਆ ਸੁਨ ਇਹਦੇ 'ਚ ਅਫੁਰ ਬ੍ਰਹਮ ਵਿੱਚ ਰਹਿੰਦਾ ਸੀ, ਮਨ ਉਦੋਂ ਪਰਮਾਤਮਾ ਦੇ ਵਿੱਚ ਹੀ ਲੀਨ ਸੀ। ਦੂਜਾ ਉੱਤਰ, ਨਾਭ ਕਮਲ ਅਸਥੰਭ ਨਾ ਹੋਤੋ ਤਾਂ ਨਿਜ ਘਰ ਬਸਤਾ ਪਵਨ ਅਨੁਰਾਗੀ। ਪਾਉਣ ਦਾ ਸਤੰਭ ਆਸਰਾ ਜੋ ਨਾਭੀ ਕਮਲ ਹੈ ਉਹ ਜਿਸ ਵੇਲੇ ਨਹੀਂ ਹੁੰਦੀ ਸੀ ਤਾਂ ਪਾਉਣ ਅਨੁਰਾਗੀ ਪ੍ਰੇਮਣ ਹੋਈ ਹੋਈ ਅਧਿਸ਼ਟਾਨ ਰੂਪ ਆਪਣੇ ਘਰ ਵਿੱਚ ਵਸਦੀ ਸੀ। ਅਧਿਸ਼ਟਾਨ ਕੌਣ? ਆਸਰਾ ਰੂਪ ਪਰਮੇਸ਼ਰ, ਪਾਉਣ ਵੀ ਉੱਥੇ ਹੀ ਵਸਦੀ ਸੀ ਉਦੋਂ। ਤੀਸਰਾ ਉੱਤਰ, ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾਂ ਆਕੁਲੀਨ ਰਹਿਤਾ ਸ਼ਬਦ ਸੋਸਾਰ। ਜਿਸ ਵੇਲੇ ਕੋਈ ਰੂਪ ਰੇਖ ਨਹੀਂ ਸੀ ਅਤੇ ਜਾਤੀ ਵੀ ਨਹੀਂ ਸੀ, ਉਸ ਵੇਲੇ ਅਕੁਲੀਨ ਹੁੰਦਾ ਕੁਲਾਂ ਤੋਂ ਰਹਿ ਜੋ ਸਾਰ ਸ਼ਬਦ ਸ੍ਰੇਸ਼ਟ ਬ੍ਰਹਮ ਹੈ, ਉਹ ਆਪਣੀ ਮਹਿਮਾ ਵਿੱਚ ਆਪ ਹੀ ਸਥਿਤ ਰਹਿੰਦਾ ਸੀ। ਆਪੇ ਜਪੋ ਆਪਣਾ ਜਾਪ, ਸੁਨ ਸਮਾਧੀ ਆਪ, ਆਤਮ ਚਿੰਤਨ ਆਪਣੇ ਹੀ ਕਰਦਾ ਸੀ। ਗੌਨ ਗਗਨ ਜਬ ਤਬਹਿ ਨ ਹੋਤਾ ਤੇਰੇ ਭਵਨ ਜੋਤ ਆਪੇ ਨਿਰੰਕਾਰ। ਰਕਤ ਬਿੰਦੀ ਮੜੀ ਦੇਹ ਤਾਂ ਕਿਧਰੇ ਰਹੀ, ਜਦੋਂ ਗੌਨ ਹੁੰਦਾ ਪ੍ਰਿਥਵੀ ਤੇ ਗਗਨ ਹੁੰਦਾ ਆਕਾਸ਼ ਨਹੀਂ ਸਨ, ਤੇਰੇ ਭਵਨ ਤੀਜਾ ਭਵਨ ਪਤਾਲ ਵੀ ਨਹੀਂ ਸੀ। ਤਬਹਿ ਉਸ ਵੇਲੇ ਉਸ ਨਿਰੰਕਾਰ ਜੋਤੀ ਆਪ ਹੀ ਸੀ, ਉਹ ਅਕਾਲ ਪੁਰਖ ਉਸ ਵੇਲੇ ਦੀ ਮਰਿਆਦਾ ਨੂੰ ਉਹ ਆਪ ਹੀ ਜਾਣਦਾ। ਭਾਈ ਜਦੋਂ ਦੇਹੀ ਨਹੀਂ, ਜਦ ਦੇਹੀ ਹੁੰਦੀ ਫਿਰ ਤਾਂ ਇਹ ਮਰਿਆਦਾ ਜਾਣਦੀ ਹੈ। ਜਦੋਂ ਤੂੰ ਕਹਿੰਦਾ ਦੇਹੀ ਨਹੀਂ ਸੀ ਫਿਰ ਮਰਿਆਦਾ ਕੌਣ ਜਾਣਦਾ ਸੀ, ਇਹ ਤਾਂ ਰੌਲਾ ਹੀ ਮੁੱਕਿਆ, ਫਿਰ ਤਾਂ ਉਹ ਆਪ ਹੀ ਜਾਣਦਾ ਸੀ। ਪੰਜਵਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ, ਵਰਨ ਭੇਖ ਅਸ ਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ। 946 ਅੰਕ ਤੇ ਫਰਮਾਉਂਦੇ, ਚਾਰ ਵਰਨ ਤੇ ਭੇਖ ਅਤੇ ਰੂਪ ਆਦਿਕ ਜੋ ਕੁਝ ਵੀ ਅਸ ਤੋਂ ਭਾਵ ਹੈ, ਇਹ ਜਿਸ ਵੇਲੇ ਨਹੀਂ ਜਾਪਦੇ ਸੀ ਉਸ ਵੇਲੇ ਇੱਕੋ ਇੱਕ ਸ਼ਬਦ ਬ੍ਰਹਮ, ਇੱਥੇ ਸ਼ਬਦ ਦਾ ਭਾਵ ਹੈ ਬ੍ਰਹਮ, ਵਿਡਾਣੀ ਹੁੰਦਾ ਅਸਚਰਜ ਰੂਪ ਸੀ, ਉਸੇ ਅਸਚਰਜਤਾ ਦੁਆਰਾ ਉਹ ਸੱਚਾ ਜਾਣਿਆ ਜਾਂਦਾ ਸੀ। ਛੇਵਾਂ ਉੱਤਰ, ਸਾਚ ਬਿਨਾਂ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ। ਸਤਿਗੁਰੂ ਫਰਮਾਉਂਦੇ, ਸਿੱਧੋ ਜੋ ਪ੍ਰਭੂ ਲੋਕ ਪ੍ਰਲੋਕ ਸੱਚਾ ਹੈ ਉਹਦੀ ਕਹਾਣੀ ਅਕਥ ਹੈ, ਉਹਦੇ ਸੱਚ ਨਾਮ ਨਾਮ ਜਪੇ ਤੋਂ ਬਿਨਾਂ ਕੋਈ ਸੂਚਾ ਤੋਂ ਭਾਵ ਪਵਿੱਤਰ ਨਹੀਂ ਹੁੰਦਾ। ਉਹਦੇ ਨਾਮ ਵਿੱਚ ਤਦਾਕਾਰ ਹੋਣ ਦਾ ਇਹ ਫਲ ਹੈ ਜੋ ਅੰਤਕਰਨ ਅੰਦਰੋਂ ਪਵਿੱਤਰ ਹੋ ਜਾਂਦਾ ਹੈ।